ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੂਜਰੀ ਮਹੱਲਾ ਪਹਿਲਾ ਨਾਭ ਕਮਲ ਤੇ ਬ੍ਰਹਮਾ ਉਪਜੇ ਵੇਦ ਪੜ੍ਹੈ ਮੁਖ ਕੰਠ ਸਵਾਰ ਤਾਕੋ ਅੰਤ ਨ ਜਾਈ ਲਖਣਾ ਆਵਤ ਜਾਤ ਰਹਿ ਗੁਬਾਰ ਨਾਭ ਕਮਲ ਤੇ ਬ੍ਰਹਮਾ ਉਪਜੇ ਵੇਦ ਪੜ੍ਹੈ ਮੁਖ ਕੰਠ ਸਵਾਰ ਤਾਕੋ ਅੰਤ ਨ ਜਾਈ ਲਖਣਾ ਆਵਤ ਜਾਤ ਰਹਿ ਗੁਬਾਰ ਪ੍ਰੀਤਮ ਕਿਉਂ ਬਿਸਰਹਿ ਮੇਰੇ ਪ੍ਰਾਣ ਆਧਾਰ ਜਾ ਕੀ ਭਗਤ ਕਰਹਿ ਜਨ ਪੂਰੇ ਮੁਨ ਜਨ ਸੇਵਹਿ ਗੁਰ ਵਿਚਾਰ ਰਹਾਉ ਰਬ ਸਸ ਦੀਪਕ ਜਾ ਕੇ ਤ੍ਰਿਭਵਨ ਏਕਾ ਜੋਤ ਮੁਰਾਰ ਗੁਰਮੁਖ ਹੋਏ ਸੁਅਹਿਨਿਸ ਨਿਰਮਲ ਮਨ ਮੁਖ ਰੈਨ ਅੰਧਾਰ ਸਿੱਧ ਸਮਾਦ ਕਰਹਿ ਨਿਤ ਝਗਰਾ ਦੋਹੋ ਲੋਚਨ ਕਿਆ ਹੇਰੈ ਅੰਤਰ ਜੋਤ ਸਬਦ ਧੁਨ ਜਾਗੈ ਸਤਗੁਰ ਝਗਰ ਨਬੇਰੈ ਸੁਰ ਨਰ ਨਾਥ ਬੇਅੰਤ ਅਜੋਨੀ ਸੱਚੈ ਮਹਿਲ ਅਪਾਰਾ ਨਾਨਕ ਸਹਿਜ ਮਿਲੇ ਜਗ ਜੀਵਨ ਨਦਰ ਕਰਹੋ ਨਿਸਤਾਰਾ ਸੁਰ ਨਰ ਨਾਥ ਬੇਅੰਤ ਅਜੋਨੀ ਸੱਚੈ ਮਹਿਲ ਅਪਾਰਾ ਨਾਨਕ ਸਹਿਜ ਮਿਲੇ ਜਗ ਜੀਵਨ ਨਦਰ ਕਰਹੋ ਨਿਸਤਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨ ਅਤੇ ਸਤਿਕਾਰਯੋਗ ਸਤਿਗੁਰੂ ਗਰੀਬ ਨਵਾਜ਼ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਜੀ ਸਰਬੱਤ ਗੁਰਮੁਖ ਮਾਈ ਭਾਈ ਸਤ ਸੰਗੀ ਦੂਰੋਂ ਨੇੜਿਓਂ ਚੱਲ ਕਰਕੇ ਸੋਢੀ ਸੁਲਤਾਨ ਪਿਤਾ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰਨ ਵਾਸਤੇ ਅਤੇ ਅੰਮ੍ਰਿਤ ਸਰੋਵਰ ਦੇ ਇਸ਼ਨਾਨ ਕਰਨ ਦੇ ਲਈ ਬੜੇ ਸਤਿਕਾਰ ਭਾਵਨਾ ਦੇ ਸੰਯੋਗ ਤੇ ਇਕੱਤਰ ਹੋਏ ਹੋ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਨੇ ਪ੍ਰਕਾਸ਼ਵਾਨ ਹੋ ਕਰਕੇ ਜਿੱਥੇ ਸੁੰਦਰ ਦਰਸ਼ਨ ਦੀਦਾਰ ਸਾਨੂੰ ਬਖਸ਼ੇ ਹਨ, ਉੱਥੇ ਸਮੁੱਚੀ ਮਾਨਵਤਾ ਦੀ ਕਲਿਆਣ ਅਰਥੇ पावन श्री मुख वाक हुक्मनामा साहिब जी दी सानू बख्शिश कीती है। आए हुए पावन श्री मुख वाक दी कथा विचार आपां सरबत संगतां ने रल मिल करके सांझी करनी है। गुरबाणी दी कथा आरंभ करन तों पहला अज दे जो ए महान पावन पवित्र इतिहासक दिहाड़े समुचे खालसा पंथ दे वल्लों बड़ी शरदा भावना ते वैराग दे संयुक्त मनाए जा रहे ने, कहण तों भाव के साका श्री ननकाणा साहिब जी दे समूह शहीद अते दूसरा जैतों दे मोर्चे अंदर जितने भी गुरमुख प्यारियां ने शहादतां दे जाम पीते उन्हां शहीदां दियां अज यादां मनाईयां जा रहियां ने। जिस पावन धरती ते अकाल पुरख परमात्मा वाहिगुरु जी ने आप अपना निर्गुण तों सरगुण स्वरूप व्यक्तिगत स्वरूप ननकाणा साहिब दी धरती ते गुरु नानक साहिब ने प्रगट कीता, ओ पाक पवित्र अस्थान जिस दी चरण धूड़ी नूं समुची कायनात लोचदी है, उथों दा प्रबंध जिस वेले नारायण दास महंत दे कोल आया, ਇਹ ਕੁਕਰਮੀ ਸੀ, ਬੇਵਿਚਾਰੀ ਸੀ, ਐਬੀ ਤੇ ਜੁਆਰੀ ਬੰਦਾ ਸੀ। ਹਰ ਪ੍ਰਕਾਰ ਦੇ ਕੁਕਰਮ ਉਸ ਨੇ ਨਨਕਾਣਾ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਕੀਤੇ। ਉਸ ਦੇ ਐਸੇ ਕੀਤੇ ਹੋਏ ਕੁਕਰਮਾਂ ਦਾ ਜਦੋਂ ਖਾਲਸਾ ਪੰਥ ਦੇ ਅੰਦਰ ਰੌਲਾ ਪਿਆ ਤਾਂ ਕੁਝ ਸਿਆਣੇ ਸੂਝਵਾਨ ਗੁਰਸਿੱਖਾਂ ਨੇ ਸਮਝਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਕਿ ਗੁਰੂ ਨਾਨਕ ਸਾਹਿਬ ਦਾ ਪਾਵਨ ਪਵਿੱਤਰ ਅਸਥਾਨ ਹੈ, ਇੱਥੇ ਐਸੇ ਕੁਕਰਮ ਜਿਹੜੇ ਨੇ ਬੰਦ ਕੀਤੇ ਜਾਣ, ਅਸਥਾਨ ਦੀ ਜਿਹੜੀ ਪਵਿੱਤਰਤਾ ਇਸ ਨੂੰ ਬਹਾਲ ਰੱਖਿਆ ਜਾਵੇ। ਸਗੋਂ ਉਸ ਨਰੈਣ ਦਾਸ ਮਹੰਤ ਨੇ ਆਪਣੇ ਬਲ ਦੇ ਨਾਲ ਖਾਲਸਾ ਪੰਥ ਨੂੰ ਵੀ ਇਹ ਜਵਾਬ ਦੇਣੇ ਸ਼ੁਰੂ ਕਰ ਦਿੱਤੇ ਕਿ ਮੇਰੇ ਹੁੰਦਿਆਂ ਹੋਇਆਂ ਇਸ ਅਸਥਾਨ ਨੂੰ ਕੌਣ ਛੁਡਵਾ ਸਕਦਾ, ਕੌਣ ਕੁਕਰਮਾਂ ਤੋਂ ਰੋਕ ਸਕਦਾ। ਖਾਲਸਾ ਪੰਥ ਦੇ ਅੰਦਰ ਫਿਰ ਰੋਸ ਜਾਗਿਆ ਤਾਂ ਸਾਧ ਸੰਗਤ ਜੀ ਉਸ ਵੇਲੇ ਲਛਮਣ ਸਿੰਘ ਜੀ ਧਾਰੋਵਾਲੀ 150 ਸਿੰਘਾਂ ਦਾ ਜਥਾ ਲੈ ਕੇ ਨਨਕਾਣਾ ਸਾਹਿਬ ਦੇ ਵੱਲ ਨੂੰ ਤੁਰੇ ਨੇ। ਨਨਕਾਣਾ ਸਾਹਿਬ ਦੀ ਪਾਵਨ ਧਰਤੀ ਦੇ ਕੋਲ ਜਦੋਂ ਪਹੁੰਚੇ ਉਥੋਂ ਜਿਹੜੀਆਂ ਬੀਬੀਆਂ ਜਥੇ ਵਿੱਚ ਗਈਆਂ ਸਨ ਉਹਨਾਂ ਨੂੰ ਵੱਖਰੇ ਕਰਕੇ ਤੰਬੂ ਸਾਹਿਬ ਸਥਾਨ ਵੱਲ ਭੇਜ ਦਿੱਤਾ ਗਿਆ ਤੇ ਬਾਕੀ ਦਾ ਜਿਹੜਾ ਇਹ ਜਥਾ ਸੀ ਨਨਕਾਣਾ ਸਾਹਿਬ ਦੀ ਪਾਵਨ ਧਰਤੀ ਤੇ ਪਹੁੰਚ ਗਿਆ। ਦਰਸ਼ਨੀ ਡਿਓਡੀ ਦੇ ਵਿੱਚੋਂ ਲੰਘ ਕਰਕੇ ਅੰਦਰ ਗੁਰੂ ਨਾਨਕ ਸਾਹਿਬ ਦਾ ਜਿਹੜਾ ਪਾਵਨ ਪਵਿੱਤਰ ਪ੍ਰਕਾਸ਼ ਅਸਥਾਨ ਹੈ ਉੱਥੇ ਜਥਾ ਜਦੋਂ ਪਹੁੰਚਿਆ ਤੇ ਸਰਦਾਰ ਲਛਮਣ ਸਿੰਘ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਵਿੱਚ ਸਜ ਗਏ ਤੇ ਬਾਕੀ ਗੁਰੂ ਦੀਆਂ ਪਿਆਰੀਆਂ ਜਿਹੜੀਆਂ ਸੰਗਤਾਂ ਗੁਰੂ ਦੇ ਸਿੰਘਾਂ ਨੇ ਗੁਰਬਾਣੀ ਦੇ ਸ਼ਬਦ ਗਾਇਨ ਕਰਨੇ ਸ਼ੁਰੂ ਕਰ ਦਿੱਤੇ। ਉਸ ਵੇਲੇ ਨਰੈਣ ਦਾਸ ਮਹੰਤ ਨੇ ਜਿਹੜੇ ਆਪਣੇ ਗੁੰਡੇ ਤੇ ਬਦਮਾਸ਼ ਰੱਖੇ ਹੋਏ ਸੀ ਉਹਨਾਂ ਨੂੰ ਤਿਆਰੀਆਂ ਕਰਵਾਈਆਂ ਗਈਆਂ ਸਨ ਕਿ ਕੋਈ ਵੀ ਗੁਰੂ ਦਾ ਸਿੰਘ ਜਿਹੜਾ ਨਨਕਾਣਾ ਸਾਹਿਬ ਦੀ ਹਦੂਦ ਅੰਦਰ ਆ ਜਾਵੇ ਉਹ ਜਿਉਂਦਾ ਵਾਪਸ ਨਹੀਂ ਜਾਣਾ ਚਾਹੀਦਾ। ਤਾਂ ਉਸ ਵੇਲੇ ਛਵੀਆਂ ਦੇ ਨਾਲ ਗੰਡਾਸਿਆਂ ਦੇ ਨਾਲ ਵਾਰ ਕਰਨ ਤੋਂ ਪਹਿਲਾਂ ਗੋਲੀਆਂ ਦੇ ਨਿਸ਼ਾਨੇ ਸਿੰਘਾਂ ਨੂੰ ਬਣਾਉਣਾ ਸ਼ੁਰੂ ਕੀਤਾ। ਸਰਦਾਰ ਲਛਮਣ ਸਿੰਘ ਜੀ ਸਤਿਗੁਰੂ ਪਾਤਸ਼ਾਹ ਦੀ ਪਾਵਨ ਹਜ਼ੂਰੀ ਤਾਬਿਆ ਵਿੱਚ ਸਨ, ਤਾਬਿਆ ਵਿੱਚ ਬੈਠਿਆਂ ਹੋਇਆਂ ਜਦੋਂ ਸਰਦਾਰ ਲਛਮਣ ਸਿੰਘ ਨੂੰ ਗੋਲੀ ਲੱਗੀ खून दे फुहारे शरीर विचों फुटे, बहुत सारा खून सतगुरु पातशाह दे पावन सरूप उत्ते जा डुलिया, ते नाल ही पावन पवित्र सरूप नूं जालमां दी चलाई होई गोली आके वजी, श्री गुरु ग्रंथ साहिब जी दे सरूप भी उत्थे फटड़ होए। फिर बाकी दे जेड़े सिंह सन उन्हां नूं गंडासियां दे नाल छवियां दे नाल उत्थे जालमां ने मौत दे घाट उतारिया, एक भी सिंह जेड़ा सबूता ना छड़िया गया। इथों तक कहर वरतिया कि 9 साल का बच्चा भाई दरबारा सिंह जेड़ा अपने पिता की उंगल पकड़ करके ननकाणा साहिब के दर्शन दीदारियां वास्ते गया, सिंघा ने वेखिया भी हुण साडियां शहादतां हो जाणियां, इस बच्चे दे शरीर नूं सबूता रखिया जा सकदा, ते उस अलमारी दे अंदर बच्चे दे शरीर नूं बंद करके दरवाजा अलमारी दा बंद कर दिता गया। सारा पावन पवित्र ननकाणा साहिब दा जिहड़ा ओ साध संगत अस्थान खून दे नाल मिज दे नाल मास दे नाल लेथू पेथू हो गया, ते जिस वेले सारे सिंघां दीआं इह शहादतां हो गईआं तां उस तों बाद भाई लक्ष्मण सिंह जी नूं जिन्हां दे शरीर विच हाले प्राण चलदे सन बाहर कढ के लियांदा, जंड दे नाल पुट्ठा लमका के मिट्टी दा तेल पा करके अग ला के साड़ दिता शरीर, ते दूसरे पासे जिथे सिंघां दे शरीरां नूं किसे नूं भट्ठियां दे विच सुट के साड़ दिता गया, किसे दे शरीर नूं जिथे शरीर डिग्गिया पिया मिट्टी दा तेल पा के अग्गां ला दित्तियां, ते भाई दरबारा सिंह जिहड़ा 9 साल दा ए बच्चा जदों उत्थे शांतमई माहौल बनिया ते अलमारी नूं धक्के मारदा अंदरों आवाजां आउंदियां, जदों जरवाणिया ने जाके अलमारी खोली विचों 9 साल दा बच्चा कढ़िया उहदे उत्ते भी तरस नहीं कीता, पिता दी सड़दी हुई लाश दे उत्ते 9 साल दे बच्चे भाई दरबारा सिंह नूं सुट करके मिट्टी दा तेल पा करके साड़ दिता गया। ए जदों साका साध संगत जी ननकाणा साहिब दी पावन धरती ते वरतिया, 21 फरवरी 1921 अज दा ओ पावन दिहाड़ा है। शामां हुंदियां ते इन्हां सिंघां दे शरीरां नूं मिट्टी दे तेल नाल साड़ दिता जांदा, दूसरे दिन ए खबरां बाहर निकलदियां ते 23 तरीख वाले दिन अखबारां विच जदों खबरां लगियां ते समुचा खालसा पंथ इकट्ठा होया, बहीरां घत दित्तियां ननकाणा साहिब दी पावन धरती वल, जेहो जे साधन सन आपो अपने साधना नाल खालसा पंथ ननकाणा साहिब जदों पहुंचिया ते उत्थे जाके जदों सारा हाल वेखिया हर किसे गुरमुख प्यारे दे नेत्रा चो आंसू डिगदे सन, ते जदों उन्हां शरीरां दी सांभ करन लगे केवल 4 जिहड़े शरीर सबूते बचे सन, ओ 4 सबूते शरीर शहीद सिंघां दे गुरमुखां ने चुके ने चिखा दे उत्ते रखे गए, ते नाल फिर जिहड़े 126 जिहड़ियां खोपड़ियां सन साध संगत जी ए भट्ठियां दे विचों कढ करके उन्हां चिखा दे उत्ते शहीदां दे नाल रख दित्तियां, 3 जिहड़े टोकरे सी मास दीआं बोटियां दे खिलरे होए आले दुआलों कट्ठे कीते ए भी शहीदां दी चिखा दे उत्ते भेटा कर दित्तियां गईआं, ते 10 जिहड़े टोकरे सन वड्डे ते छोटे हड्डां दे जिन्हां नूं अग्नी दा सेक लग्गिया, तेल दी बदबू जिन्हां विचों आउंदी है कट्ठियां करके सारियां ए जिहड़ियां हड्डियां सी मास दीआं बोटियां गुरू दे प्यारे सिंघां दीआं खोपड़ियां, ते उस वेले फिर जपजी साहिब दा पाठ भाई जोध सिंह जी ने कीता, अंतम अरदासा कीता, ते जदों अंतम अरदास भाई जोध सिंह जी कर रहे सन समुची संगत दे नेत्रां विचों परालियां दे वांग आंसू डिगदे सन, बैरागमई ऐसा ओ माहौल बनिया, तां उत्थे दे जिहड़े कुछ इस्लाम धर्म वाले सन ਉਹਨਾਂ ਦੇ ਵੀ ਆਂਸੂ ਡਿੱਗੇ ਤੇ ਕਹਿਣ ਲੱਗੇ, ਅਸੀਂ ਸੁਣਿਆ ਸੀ ਕਿ ਗੁਰਸਿੱਖਾਂ ਦੇ ਉੱਤੇ ਇਸ ਤਰ੍ਹਾਂ ਤਸਾਦਦ ਕੀਤੇ ਗਏ, ਸਾਡੇ ਮਨਾਂ ਅੰਦਰ ਬਹੁਤ ਵੱਡੇ ਸ਼ੰਕੇ ਬਣ ਗਏ ਸਨ, ਤੇ ਪ੍ਰੰਤੂ ਧੰਨ ਗੁਰੂ ਨਾਨਕ ਸਾਹਿਬ, ਧੰਨ ਗੁਰੂ ਤੇ ਧੰਨ ਗੁਰੂ ਦੇ ਸਿੱਖ ਜਿਹੜੇ ਆਪਣੇ ਪਾਵਨ ਪਵਿੱਤਰ ਗੁਰ ਅਸਥਾਨਾਂ ਤੇ ਗੁਰੂ ਕੇ ਧਾਮਾਂ ਦੇ ਵਾਸਤੇ ਆਪਣੇ ਆਪੇ ਵਾਰ ਦਿੰਦੇ, ਕੁਰਬਾਨੀਆਂ ਕਰ ਦਿੰਦੇ ਨੇ, ਉਹਨਾਂ ਗੁਰੂ ਦੇ ਪਿਆਰੇ ਸ਼ਹੀਦ ਸਿੰਘਾਂ ਦਾ, ਅੱਜ ਜਿਹੜਾ ਸਾਧ ਸੰਗਤ ਨਨਕਾਣਾ ਸਾਹਿਬ ਦੇ ਸ਼ਹੀਦਾਂ ਦਾ, ਉਹ ਸਾਕਾ ਖਾਲਸਾ ਪੰਥ ਵੱਲੋਂ ਮਨਾਇਆ ਜਾ ਰਿਹਾ ਹੈ। ਦੂਸਰੇ ਪਾਸੇ ਸਾਧ ਸੰਗਤ ਜੀ ਜਦੋਂ ਜੈਤੋਂ ਦਾ ਮੋਰਚਾ ਲੱਗਿਆ ਤੇ ਉਹ ਵੀ ਜਿਹੜਾ ਦਿਹਾੜਾ ਅੱਜ ਦੇ ਨਾਲ ਆ ਕੇ ਮਿਲ ਜਾਂਦਾ, ਕਿਉਂਕਿ ਜਿਸ ਵੇਲੇ ਮਹਾਰਾਜਾ ਹੀਰਾ ਸਿੰਘ ਆਪਣਾ ਪੰਜ ਭੌਤਿਕ ਸਰੀਰ ਤਿਆਗ ਗਏ ਤੇ ਇਹਨਾਂ ਦੇ ਜਿਹੜੇ ਭੁਚੰਗੀ ਰਪਦਮਨ ਸਿੰਘ ਸਨ, ਇਹ ਫਰਾਂਸ ਦੇ ਵਿੱਚ ਸੀ ਉਸ ਵੇਲੇ, ਜਦੋਂ ਪਿਤਾ ਦੀ ਚੜ੍ਹਾਈ ਕਰ ਜਾਣ ਦਾ ਪਤਾ ਲੱਗਿਆ ਭਾਰਤ ਵਿੱਚ ਆਏ, ਇੱਥੇ ਆ ਕਰਕੇ ਉਹਨਾਂ ਨੇ ਅੰਤਮ ਸੰਸਕਾਰ ਦੀਆਂ ਸਾਰੀਆਂ ਜਿਹੜੀਆਂ ਮਰਯਾਦਾ ਨਿਭਾਈਆਂ ਤੇ ਜਿਸ ਵੇਲੇ ਉਹਨਾਂ ਨੂੰ ਫਿਰ ਤਾਜਪੋਸ਼ੀ ਹੋਣੀ ਸੀ, ਦਸਤਾਰਬੰਦੀ ਪਿਤਾ ਵਾਲੀ ਕੀਤੀ ਗਈ, ਉਸ ਵੇਲੇ ਸਾਰੀ ਜਿਹੜੀ ਮਰਯਾਦਾ ਸਿੱਖ ਧਰਮ ਦੇ ਅਨੁਸਾਰ ਕੀਤੀ ਗਈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਅੰਦਰ ਉਹ ਸਾਰੀ ਮਰਯਾਦਾ ਜਦੋਂ ਸੰਪੂਰਨ ਹੋਈ, ਉਸ ਅੰਦਰ ਇੱਕ ਵੀ ਅੰਗਰੇਜ਼ ਬੰਦਾ, ਅੰਗਰੇਜ਼ਾਂ ਦਾ ਕੋਈ ਅਫਸਰ ਨਾ ਬੁਲਾਇਆ ਗਿਆ, ਜਿੱਥੋਂ ਅੰਗਰੇਜ਼ਾਂ ਨੇ ਈਰਖਾ ਕੀਤੀ ਕਿ ਇਹਨਾਂ ਨੇ ਸਭ ਕੁਝ ਹੀ ਸਿੱਖ ਧਰਮ ਦੇ ਅਨੁਸਾਰ ਕੀਤਾ, ਇਹ ਹੋਣਾ ਨਹੀਂ ਚਾਹੀਦਾ ਸੀ, ਤਾਂ ਉਸ ਵੇਲੇ ਫਿਰ ਸਾਧ ਸੰਗਤ ਜੀ ਜਿਹੜੇ ਨਾਮ ਧਾਰੀਆਂ ਦੀ ਲਹਿਰ ਸੀ, ਇਹ ਵੀ ਸਿਖਰਾਂ ਤੇ ਸੀ, ਇਹ ਸਰਕਾਰ ਦੇ ਬਾਗੀ ਐਲਾਨੇ ਹੋਏ ਸਨ, ਤੇ ਇਹ ਸਾਰੇ ਆ ਕੇ ਮਹਾਰਾਜਾ ਰਿਪਦਮਨ ਸਿੰਘ ਦੇ ਪਾਸ ਨਾਭੇ ਰਿਆਸਤ ਦੇ ਵਿੱਚ ਇਹ ਆਪਣਾ ਨਿਵਾਸ ਰੱਖਣ ਲੱਗ ਪਏ। ਸਰਕਾਰ ਤੋਂ ਆਕੀ ਹੋ ਕਰਕੇ ਨਾਭੇ ਦੀ ਰਿਆਸਤ ਵਿੱਚ ਇਹ ਸਮਾਂ ਗੁਜ਼ਾਰਦੇ ਨੇ। ਸਰਕਾਰ ਕੋਲ ਸਾਰੀਆਂ ਖਬਰਾਂ ਜਾਂਦੀਆਂ, ਕਹਿਣ ਲੱਗੇ ਇਹ ਸਰਕਾਰ ਦਾ ਬਾਗੀ ਹੈ ਰਿਪਦਮਨ ਸਿੰਘ। ਫਿਰ ਸਾਰੀਆਂ ਚਾਲਾਂ ਸਾਜਸਾਂ ਰਚ ਕਰਕੇ ਰਿਪਦਮਨ ਸਿੰਘ ਨੂੰ ਅੰਗਰੇਜ਼ਾਂ ਨੇ ਸਾਧ ਸੰਗਤ ਧਿੰਗੋ ਜੋਰੀ ਦੇ ਨਾਲ ਗੱਦੀ ਤੋਂ ਲਾਹ ਦਿੱਤਾ ਤੇ ਅੰਗਰੇਜ਼ ਅਫਸਰ ਨੂੰ ਇਹ ਸਾਰਾ ਇਲਾਕਾ ਸੰਭਾਲ ਦਿੱਤਾ ਗਿਆ। ਉਥੋਂ ਸਿੱਖਾਂ ਦੇ ਅੰਦਰ, ਖਾਲਸੇ ਪੰਥ ਦੇ ਅੰਦਰ ਰੋਹ ਪੈਦਾ ਹੋਇਆ, ਕਿਉਂਕਿ ਗੁਰੂ ਦੇ ਸਿੱਖ ਵਾਸਤੇ ਤੇ ਸਭ ਕੁਝ ਗੁਰੂ ਦੀ ਬਾਣੀ ਹੈ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕੁਝ ਵੀ ਨਹੀਂ ਸਿੱਖ ਦੇ ਕੋਲ। ਜਿੱਥੇ ਜਿੱਥੇ ਪਿੰਡਾਂ ਸ਼ਹਿਰਾਂ ਨਗਰਾਂ ਦੇ ਵਿੱਚ ਪਤਾ ਲੱਗਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਦੇ ਵਿੱਚ ਸੰਗਤਾਂ ਅਰਦਾਸਾਂ ਕਰਨ ਲੱਗੀਆਂ, ਤਾਂ ਉੱਥੇ ਸੰਗਤਾਂ ਨੇ ਫਿਰ ਇਹ ਫੈਸਲਾ ਕੀਤਾ ਕਿ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੇ ਅਖੰਡ ਪਾਠ ਕਰਵਾਏ ਜਾਣ, ਤੇ ਜਿਹੜੇ ਨਗਰਾਂ ਪਿੰਡਾਂ ਵਿੱਚ ਅਖੰਡ ਪਾਠ ਹੋਣਗੇ, ਗੁਰਮਤ ਦੇ ਦੀਵਾਨ ਸਜਣਗੇ, ਸੰਗਤਾਂ ਨੂੰ ਜਾਗਰੂਕ ਕਰਵਾਇਆ ਜਾਵੇ। ਤਾਂ ਅੰਗਰੇਜ਼ਾਂ ਨੂੰ ਜਦੋਂ ਪਤਾ ਲੱਗਦਾ ਕਿ ਫਲਾਨੇ ਪਿੰਡ ਵਿੱਚ ਅੱਜ ਅਖੰਡ ਪਾਠ ਕਰਵਾਉਣ ਲੱਗੇ ਗੁਰਸਿੱਖ, ਉਸ ਪਿੰਡ ਨਗਰ ਨੂੰ ਘੇਰਾ ਪਾ ਲਿਆ ਜਾਂਦਾ, ਬਾਹਰੋਂ ਸੰਗਤਾਂ ਨੂੰ ਆਉਣ ਤੋਂ ਰੋਕ ਦਿੱਤਾ ਜਾਂਦਾ, ਅਖੰਡ ਪਾਠ ਕੱਲੇ ਗ੍ਰੰਥੀ ਸਿੰਘ ਬੈਠ ਕਰਕੇ ਉਹਦਾ ਭੋਗ ਪਾ ਦਿੰਦੇ ਨੇ। ਜਦੋਂ ਇਸ ਤਰ੍ਹਾਂ ਇਹ ਸਿਲਸਿਲਾ ਕਾਫੀ ਲੰਮੇਰੇ ਸਮੇਂ ਤੱਕ ਚੱਲਦਾ ਰਿਹਾ, ਤਾਂ ਉਸ ਤੋਂ ਬਾਅਦ ਗੁਰਦੁਆਰਾ ਗੰਗਸਰ ਸਾਹਿਬ ਜੈਤੋਂ, ਉੱਥੇ ਸੰਗਤਾਂ ਨੇ ਜਦੋਂ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਤੇ ਅੰਗਰੇਜ਼ਾਂ ਨੂੰ ਪਤਾ ਲੱਗਿਆ ਇਹਨਾਂ ਨੇ ਆਪਣੀ ਸੈਨਾ ਭੇਜੀ ਹੈ, ਚੱਲਦੇ ਹੋਏ ਸ੍ਰੀ ਅਖੰਡ ਪਾਠ ਸਾਹਿਬ ਦੇ ਵਿੱਚੋਂ ਗ੍ਰੰਥੀ ਸਿੰਘ ਨੂੰ ਤਾਬਿਆ ਦੇ ਵਿੱਚੋਂ ਚੁੱਕ ਕੇ ਲੈ ਗਏ, ਸ੍ਰੀ ਅਖੰਡ ਪਾਠ ਸਾਹਿਬ ਉੱਥੇ ਭੰਗ ਕਰ ਦਿੱਤੇ ਗਏ। ਫਿਰ ਸੰਗਤਾਂ ਨੂੰ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਨਰਾਦਰ ਬਾਰੇ ਪਤਾ ਲੱਗਿਆ ਕਿ ਇਹਨਾਂ ਨੇ ਅੱਜ ਗੁਰਬਾਣੀ ਦੇ ਅਖੰਡ ਪਾਠ ਭੰਗ ਕਰਵਾ ਦਿੱਤੇ ਨੇ, ਫਿਰ ਉੱਥੋਂ ਮੋਰਚੇ ਆਰੰਭ ਹੋਏ ਸਨ। ਪਹਿਲਾਂ 25-25 ਸਿੰਘਾਂ ਦੇ ਜਿਹੜੇ ਮੋਰਚੇ ਗੁਰਦੁਆਰਾ ਗੰਗਸਰ ਜੈਤੋਂ ਵੱਲ ਨੂੰ ਜਾਣ ਲੱਗੇ, ਇਹਨਾਂ ਅੰਗਰੇਜ਼ਾਂ ਨੇ ਉਹਨਾਂ ਸਿੰਘਾਂ ਨੂੰ ਗ੍ਰਿਫਤਾਰ ਕਰ ਲੈਣਾ, ਕਿਸੇ ਨੂੰ ਪਕੜ ਕੇ ਰਾਜਸਥਾਨ ਦੇ ਮਾਰੂਥਲ ਇਲਾਕੇ ਵਿੱਚ ਛੱਡ ਦੇਣਾ, ਕਿਸੇ ਨੂੰ ਨਾਭੇ ਦੀ ਜੇਲ੍ਹ ਵਿੱਚ ਬੰਦ ਕਰ ਦੇਣਾ, ਕਿਸੇ ਨੂੰ ਹੋਰ ਇਲਾਕੇ ਦੀਆਂ ਜੇਲ੍ਹਾਂ ਵਿੱਚ ਬੰਦ ਕਰ ਦੇਣਾ। ਤੇ ਜਦੋਂ ਸਾਧ ਸੰਗਤ ਜੀ ਇਹ ਜਥੇ ਜਾਣੋ ਬੰਦ ਨਾ ਹੋਏ ਤਾਂ ਫਿਰ ਆਰਜੀ ਜੇਲ੍ਹਾਂ ਬਣਾ ਕਰਕੇ ਉਹਨਾਂ ਦੇ ਵਿੱਚ ਸਿੰਘਾਂ ਨੂੰ ਬੰਦ ਕਰ ਦਿੱਤਾ ਜਾਂਦਾ ਸੀ। ਇਹ ਸਿਲਸਿਲਾ ਚੱਲਦਾ ਰਿਹਾ। ਫਿਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਖਾਲਸਾ ਪੰਥ ਨੇ ਅਰਦਾਸਾ ਸੋਧਿਆ ਤੇ ਪਹਿਲਾ ਜਿਹੜਾ ਜਥਾ ਸੀ 500 ਦੀ ਗਿਣਤੀ ਦਾ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਜੈਤੋਂ ਦੇ ਵੱਲ ਨੂੰ ਰਵਾਨਾ ਹੋਇਆ। ਜਦੋਂ ਇਹ ਸਿੰਘ 500 ਦੀ ਗਿਣਤੀ ਵਿੱਚ ਕਾਫਲਾ ਗਿਆ ਤੇ ਅੰਗਰੇਜ਼ਾਂ ਦੀ ਸੈਨਾ ਦੰਗ ਰਹਿ ਗਈ ਕਿ 25-25 ਸਿੰਘ ਆਉਂਦੇ ਸਨ, ਪਕੜ ਕਰਕੇ ਗ੍ਰਿਫਤਾਰ ਕਰ ਲਏ ਜਾਂਦੇ, ਜੇਲ੍ਹਾਂ 'ਚ ਬੰਦ ਕਰ ਦਿੰਦੇ ਸੀ। ਅਸੀਂ ਸੋਚਿਆ ਸੀ ਕਿ ਆਪੇ ਰੁਕ ਜਾਣਗੇ, ਬੰਦ ਹੋ ਜਾਣਗੇ, ਇਹ ਤੇ ਹੁਣ 500 ਦੀ ਗਿਣਤੀ ਦਾ ਜੱਥਾ ਆ ਗਿਆ। ਫਿਰ ਉੱਥੇ ਇਹਨਾਂ ਅੰਗਰੇਜ਼ ਲੋਕਾਂ ਨੇ ਸੈਨਾ ਨੂੰ ਹੁਕਮ ਕਰ ਦਿੱਤਾ ਕਿ ਗੋਲੀਆਂ ਦੇ ਨਾਲ ਇਹਨਾਂ ਨੂੰ ਖਤਮ ਕਰ ਦਿੱਤਾ ਜਾਵੇ। ਗੋਲੀਬਾਰੀ ਹੋਈ ਉਸ ਵੇਲੇ ਜੈਤੋਂ ਦੀ ਪਾਵਨ ਧਰਤੀ ਤੇ ਅੱਜ ਦੇ ਦਿਨ ਫਿਰ 100 ਜਿਹੜਾ ਸਿੰਘ ਗੋਲੀ ਦੇ ਨਾਲ ਸ਼ਹੀਦ ਹੋ ਗਿਆ, 200 ਸਿੰਘ 500 ਦੇ ਵਿੱਚੋਂ ਜਿਹੜੇ ਫੱਟੜ ਹੋ ਗਏ ਬਹੁਤ ਗਹਿਰੇ, ਜਿਨ੍ਹਾਂ ਨੂੰ ਜ਼ਖਮ ਲੱਗਣਾ ਕੀਤੇ, 100 ਸਿੰਘਾਂ ਦੀ ਅੱਜ ਦੇ ਦਿਨ ਜੈਤੋਂ ਦੀ ਧਰਤੀ ਤੇ ਸ਼ਹਾਦਤ ਹੁੰਦੀ ਹੈ। ਇੱਕ ਪਾਸੇ ਤੇ ਗੋਲੀਆਂ ਦੇ ਨਾਲ ਸਿੰਘਾਂ ਨੂੰ ਸ਼ਹੀਦ ਕੀਤਾ ਜਾਂਦਾ, ਦੂਜੇ ਪਾਸੇ ਭਾਈ ਰਣ ਸਿੰਘ ਜੀ ਵਰਗੇ ਸੂਰਮੇ ਜਿਨ੍ਹਾਂ ਨੂੰ ਨਾਭੇ ਦੀ ਜੇਲ੍ਹ ਵਿੱਚ ਬੰਦ ਕੀਤਾ ਗਿਆ ਸੀ ਇਹਨਾਂ ਮੋਰਚਿਆਂ ਕਰਕੇ, ਉਹਨਾਂ ਨੂੰ ਫਿਰ ਜਰਵਾਣੀਆਂ ਜਲਾਦਾਂ ਨੇ ਤਸੀਹੇ ਦੇਣੇ ਸ਼ੁਰੂ ਕਰ ਦਿੱਤੇ। ਤਸੀਹੇ ਕਿਸ ਤਰ੍ਹਾਂ ਦੇ ਦਿੱਤੇ? ਜੇਲ੍ਹ ਦੇ ਕਮਰਿਆਂ ਵਿੱਚ ਜਿਹੜੇ ਲੋਹੇ ਦੇ ਕੁੰਡੇ ਛੱਤ ਵਿੱਚ ਲੱਗੇ ਸੀ ਉਹਦੇ ਨਾਲ ਭਾਈ ਰਣ ਸਿੰਘ ਦੇ ਕੇਸ ਬੰਨ ਦਿੱਤੇ, ਹੇਠਾਂ ਲੱਕੜ ਦੀਆਂ ਕੁਰਸੀਆਂ ਦੇ ਉੱਤੇ ਖੜਾ ਕਰਕੇ ਪੈਰਾਂ ਦੇ ਨਾਲ ਉਹਦੇ ਪੱਥਰ ਬੰਨ ਦਿੱਤੇ ਗਏ ਤੇ ਜਦੋਂ ਕੇਸਾਂ ਨੂੰ ਕੁੰਡਿਆਂ ਨਾਲ ਬੰਨਿਆ ਗਿਆ, ਹੇਠੋਂ ਲੱਕੜ ਦੀਆਂ ਕੁਰਸੀਆਂ ਖਿੱਚ ਦਿੱਤੀਆਂ ਤੇ ਗੁਰੂ ਦੇ ਸਿੱਖ ਦਾ ਸਰੀਰ ਪੱਥਰਾਂ ਦੇ ਸਮੇਤ ਜਦੋਂ ਹੇਠਾਂ ਨੂੰ ਲਮਕਿਆ, ਸਰੀਰ ਦੀ ਖੋਪੜੀ ਕੇਸਾਂ ਦੇ ਸਮੇਤ ਲਹਿ ਗਈ ਸੀ ਜੇਲ੍ਹ ਦੇ ਵਿੱਚ। ਉੱਥੇ ਤਸੀਹੇ ਝੱਲਦਿਆ ਹੋਇਆ ਗੁਰੂ ਦਾ ਸਿੰਘ ਭਾਈ ਰਣ ਸਿੰਘ ਜੇਲ੍ਹ ਖਾਨੇ ਦੇ ਅੰਦਰ ਹੀ ਸ਼ਹਾਦਤ ਦਾ ਜਾਮ ਪੀ ਗਿਆ। ਫਿਰ ਉਹਦੀ ਜਿਹੜੀ ਸਾਧ ਸੰਗਤ ਦੇਹੀ ਉਹਦਾ ਸਰੀਰ ਸੀ ਉਹਨੂੰ ਬਾਹਰ ਨਹੀਂ ਲਿਆਂਦਾ ਗਿਆ, ਜੇਲ੍ਹ ਦੇ ਅੰਦਰ ਹੀ ਉਹਦਾ ਸੰਸਕਾਰ ਕਰਕੇ ਉਹਦਾ ਮੁੱਦਾ ਖਤਮ ਕਰ ਦਿੱਤਾ ਗਿਆ। ਗੁਰੂ ਦੇ ਪਿਆਰੇ ਸਿੰਘਾਂ ਨੇ ਕੁਰਬਾਨੀਆਂ ਕੀਤੀਆਂ, ਕਿਸੇ ਨੇ ਗੋਲੀਆਂ ਦੇ ਨਿਸ਼ਾਨੇ ਸਰੀਰ ਬਣਾ ਲਏ, ਕਿਸੇ ਨੇ ਛਵੀਆਂ ਤੇ ਗੰਡਾਸਿਆਂ ਦੇ ਨਾਲ ਸਰੀਰ ਆਪਣੇ ਖਤਮ ਕਰਵਾ ਲਏ, ਕਿਸੇ ਨੇ ਸਾਧ ਸੰਗਤ ਖੋਪੜੀਆਂ ਲੁਹਾ ਲਈਆਂ। ਇਹ ਕਾਹਦੇ ਵਾਸਤੇ ਹੋਇਆ? ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਜਿਨ੍ਹਾਂ ਗੁਰਸਿੱਖਾਂ ਨੇ, ਗੁਰ ਅਸਥਾਨਾਂ ਨੂੰ ਆਜ਼ਾਦ ਕਰਵਾਉਣ ਦੇ ਵਾਸਤੇ। ਫਿਰ ਜਿਸ ਵੇਲੇ 7 ਜੁਲਾਈ 1925 ਨੂੰ ਗੁਰਦੁਆਰਾ ਐਕਟ ਪਾਸ ਹੋਇਆ ਉਸ ਵੇਲੇ ਫਿਰ ਇਹਨਾਂ ਮੋਰਚਿਆਂ ਦੀ ਸਮਾਪਤੀ ਹੋਈ ਸੀ ਤੇ ਖਾਲਸਾ ਪੰਥ ਦੀ ਜਿੱਤ ਹੋਈ ਸੀ। ਫਿਰ ਇਹ ਸਾਰੇ ਜਿੰਨੇ ਮੋਰਚੇ ਅੰਦਰ ਸਿੰਘ ਗਏ ਸੀ ਜੱਥੇ ਇਕੱਠੇ ਹੋਏ, ਜੈਤੋਂ ਤੋਂ ਚੱਲ ਕਰਕੇ ਇਹ ਜੱਥੇ ਤਰਨ ਤਾਰਨ ਦੀ ਪਾਵਨ ਧਰਤੀ ਤੇ ਪਹੁੰਚੇ। ਇੱਥੋਂ ਨਗਰ ਕੀਰਤਨ ਦੇ ਰੂਪ ਅੰਦਰ ਸਾਰੇ ਜਥਿਆਂ ਦਾ ਕਾਫਲਾ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵਿਖੇ ਪਹੁੰਚਿਆ। ਇੱਥੇ ਫਿਰ ਉਹਨਾਂ ਮਰ ਜੀਵੜੇ ਗੁਰਸਿੱਖਾਂ ਨੂੰ ਸਨਮਾਨ ਕੀਤਾ ਗਿਆ, ਉਹਨਾਂ ਨੂੰ ਸਾਧ ਸੰਗਤ ਜੀ ਮਾਣ ਦਿੱਤਾ ਗਿਆ। ਇਹ ਸਾਡੇ ਮੋਰਚਿਆਂ ਦੇ ਇਤਿਹਾਸ ਹਨ। ਗੁਰੂ ਦੇ ਸਿੱਖ ਗੁਰੂ ਵਾਸਤੇ, ਗੁਰੂ ਦੇ ਅਸਥਾਨਾਂ ਵਾਸਤੇ ਆਪਣੇ ਆਪੇ ਕੁਰਬਾਨ ਕਰ ਦਿੰਦੇ ਨੇ, ਕਿਉਂਕਿ ਜਾਨ ਤੋਂ ਪਿਆਰਾ ਸਾਨੂੰ ਗੁਰੂ ਹੈ, ਜਾਨ ਤੋਂ ਪਿਆਰੇ ਸਾਨੂੰ ਗੁਰੂ ਦੇ ਅਸਥਾਨ ਹਨ। ਉਹਨਾਂ ਸ਼ਹੀਦਾਂ ਨੂੰ ਕੋਟ ਕੋਟ ਪ੍ਰਣਾਮ ਹੋਵੇ ਜਿਹੜੇ ਅੱਜ ਦੇ ਦਿਨ ਨਨਕਾਣਾ ਸਾਹਿਬ ਦੀ ਪਾਵਨ ਧਰਤੀ ਤੇ ਸ਼ਹਾਦਤਾਂ ਦਾ ਜਾਮ ਪੀ ਗਏ, ਜਿਹੜੇ ਅੱਜ ਦੇ ਦਿਨ ਜੈਤੋਂ ਦੇ ਮੋਰਚੇ ਦੇ ਵਿੱਚ ਸ਼ਹਾਦਤਾਂ ਦਾ ਜਾਮ ਪੀ ਕੇ ਸਦਾ ਵਾਸਤੇ ਅਮਰ ਹੋ ਗਏ। ਸਾਧ ਸੰਗਤ ਜੀ, ਇਹ ਉਹਨਾਂ ਸ਼ਹੀਦਾਂ ਦੀ ਆਪਾਂ ਯਾਦ ਮਨਾ ਰਹੇ ਹਾਂ। ਸਤਿਗੁਰੂ ਕਿਰਪਾ ਕਰਨ ਸ਼ਹੀਦਾਂ ਦੇ ਪਾਏ ਪੂਰਨਿਆਂ ਤੇ ਸਾਨੂੰ ਵੀ ਚੱਲਣ ਦਾ ਬਲ ਬਖਸ਼ਿਸ਼ ਕਰਨ। ਆਓ ਹੁਣ ਕੁਝ ਸਮੇਂ ਵਾਸਤੇ ਜੋ ਅੰਮ੍ਰਿਤ ਵੇਲੇ ਸਤਿਗੁਰੂ ਜੀ ਨੇ ਪਾਵਨ ਸ੍ਰੀ ਮੁੱਖ ਵਾਕ ਦੀ ਸਾਨੂੰ ਬਖਸ਼ਿਸ਼ ਕੀਤੀ ਹੈ, ਕੁਝ ਕੁ ਸਮੇਂ ਲਈ ਮਨ ਵਿਰਤੀਆਂ ਨੂੰ ਇਕਾਗਰ ਕਰਦੇ ਹੋਏ ਪਿਆਰ ਸਤਿਕਾਰ ਨਾਲ ਗੁਰਬਾਣੀ ਦੀ ਕਥਾ ਵਿਚਾਰ ਸ਼੍ਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਜਰੀ ਮਹੱਲਾ ਪਹਿਲਾ।
ਗੁਜਰੀ ਰਾਗ ਦਾ ਨਾਮ ਹੈ। ਗੁਜਰੀ ਰਾਗ ਵਿੱਚ ਪਹਿਲੇ ਪਾਤਸ਼ਾਹ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਇਹ ਪਰਮ ਪਵਿੱਤਰ ਉਪਦੇਸ਼ ਸਾਨੂੰ ਬਖਸ਼ਿਸ਼ ਕਰ ਰਹੇ ਹਨ।
ਨਾਭ ਕਮਲ ਤੇ ਬ੍ਰਹਮਾ ਉਪਜੇ।
ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਜਿਸ ਵੇਲੇ ਏਮਨਾਬਾਦ ਦੀ ਧਰਤੀ ਤੇ ਗਏ ਨੇ, ਉੱਥੇ ਕੁਝ ਸਾਧੂ ਮਹਾਤਮਾ ਦੀ ਮੰਡਲੀ ਗੁਰੂ ਨਾਨਕ ਸਾਹਿਬ ਜੀ ਨੂੰ ਆ ਕੇ ਮਿਲੀ ਹੈ। ਇਹਨਾਂ ਸਾਧੂਆਂ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਪਰਮੇਸ਼ਰ ਅਵਤਾਰ ਜਾਣ ਕਰਕੇ ਨਮਸਕਾਰ ਕੀਤੀ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਵੀ ਬਹੁਤ ਸਤਿਕਾਰ ਦਿੱਤਾ ਇਹਨਾਂ ਸਾਧੂਆਂ ਨੂੰ। ਜਦੋਂ ਸਤਿਗੁਰਾਂ ਦੇ ਸਨਮੁਖੇ ਸਾਧੂਆਂ ਦੀ ਜਮਾਤ ਬੈਠੀ, ਇਹਨਾਂ ਨੇ ਸਵਾਲ ਕੀਤਾ, ਸਤਿਗੁਰੂ ਪਾਤਸ਼ਾਹ ਕਿਰਪਾ ਕਰਕੇ ਸਾਨੂੰ ਇਹ ਦੱਸਣਾ ਕਰੋ ਕਿ ਦੁਨੀਆਂ ਦੇ ਅੰਦਰ ਜਿਤਨੇ ਵੀ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਨੇ ਪੀਰ ਪੈਗੰਬਰ ਔਲੀਏ ਅਵਤਾਰ ਦੇਵੀ ਦੇਵਤੇ ਬਣਾਏ ਨੇ, ਇਹਨਾਂ ਨੇ ਕਿਸੇ ਨੇ ਪਰਮਾਤਮਾ ਦਾ ਅੰਤ ਪਾਇਆ ਹੋਵੇਗਾ? ਮਹਾਰਾਜ, ਕਿਸੇ ਨੇ ਤੇ ਸਮਝਿਆ ਹੋਵੇਗਾ ਪਰਮਾਤਮਾ ਦੇ ਸਰੂਪ ਦੇ ਅੰਤ ਬਾਰੇ? ਤਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਉਸ ਵੇਲੇ ਇਹ ਪਾਵਨ ਗੁਰਬਾਣੀ ਦਾ ਸ਼ਬਦ ਏਮਨਾਬਾਦ ਦੀ ਧਰਤੀ ਤੇ ਉਚਾਰਨ ਕੀਤਾ। ਸਾਧੂਆਂ ਨੂੰ ਮੁਖਾਤਬ ਹੋ ਕੇ ਸਤਿਗੁਰੂ ਕਹਿੰਦੇ, ਨਾਭ ਕਮਲ ਤੇ ਬ੍ਰਹਮਾ ਉਪਜੇ। ਜਿਵੇਂ ਵੇਦਾਂ ਦੇ ਅੰਦਰ ਪੁਰਾਣਾਂ ਦੇ ਅੰਦਰ ਇਹ ਕਥਾ ਲਿਖੀ ਹੋਈ ਮਿਲਦੀ ਕਿ ਜਿਹੜੇ ਇਹ ਤਿੰਨ ਮੁੱਖ ਦੇਵਤੇ ਹਿੰਦੂ ਮਤ ਦੇ ਮੰਨੇ ਨੇ, ਜਿਹੜਾ ਬ੍ਰਹਮਾ ਹੈ, ਹਿੰਦੂ ਵੀਰਾਂ ਦਾ ਖਿਆਲ ਵੀ ਇਹ ਸੰਸਾਰ ਦੀ ਪੈਦਾਇਸ਼ ਕਰਦਾ ਹੈ, ਤੇ ਜਿਹੜਾ ਵਿਸ਼ਨੂੰ ਹੈ ਇਹ ਦੁਨੀਆਂ ਦੀ ਪਾਲਣਾ ਕਰਨ ਤੇ ਲੱਗਿਆ, ਜਿਹੜਾ ਸ਼ਿਵ ਜੀ ਹੈ ਇਹ ਸੰਘਾਰਤਾ ਦਾ ਮੌਤ ਦਾ ਦੇਵਤਾ, ਇਹ ਜੀਵਾਂ ਦਾ ਅੰਤ ਕਰਦਾ ਹੈ। ਤੇ ਇਸ ਲਈ ਹੁਣ ਜਿਹੜਾ ਸੰਸਾਰ ਹੈ, ਪੀਰ ਪੈਗੰਬਰ ਔਲੀਏ ਅਵਤਾਰ, ਜੇ ਇਹਨਾਂ ਨੂੰ ਬਣਾਉਣ ਵਾਲਾ ਤੇ ਫਿਰ ਬ੍ਰਹਮਾ ਹੀ ਮੁੱਖ ਹੋ ਗਿਆ। ਸਤਿਗੁਰੂ ਪਾਤਸ਼ਾਹ ਕਹਿੰਦੇ, ਮਹਾਂਪੁਰਖੋ ਸਾਧੂ ਲੋਕੋ, ਇਹ ਜਿਹੜਾ ਬ੍ਰਹਮਾ ਹੈ ਇਹ ਨਾਭ ਕਮਲ ਤੇ ਬ੍ਰਹਮਾ ਉਪਜੇ। ਜਿਹੜੀ ਵਿਸ਼ਨੂੰ ਦੀ ਨਾਭੀ ਹੈ ਉਸ ਦੇ ਵਿੱਚੋਂ ਇੱਕ ਕੌਲ ਕਵਲ ਦਾ ਫੁੱਲ ਪੈਦਾ ਹੋਇਆ, ਉਹਦੇ ਵਿੱਚੋਂ ਬ੍ਰਹਮੇ ਦੀ ਉਤਪਤੀ ਮੰਨਦੇ ਨੇ, ਕਿਉਂਕਿ ਸਾਰੇ ਜਿੰਨੇ ਵੀ ਅਵਤਾਰ ਹੋਏ ਨੇ ਤੇ ਇਹ ਸਾਰੇ ਵਿਸ਼ਨੂੰ ਦੇ ਅਵਤਾਰ ਹਨ। 24 ਅਵਤਾਰ ਵਿਸ਼ਨੂੰ ਦੇ ਮੰਨੇ ਜਾਂਦੇ ਤੇ ਇਸ ਪ੍ਰਕਾਰ ਦੇ ਨਾਲ ਜਿੰਨੇ ਵੀ ਅਵਤਾਰ ਵਿਸ਼ਨੂੰ ਦੇ ਨੇ, ਇਹ ਬ੍ਰਹਮਾ ਵੀ ਕਹਿੰਦੇ ਇਸ ਵਿਸ਼ਨੂੰ ਦੀ ਨਾਭੀ ਦੇ ਵਿੱਚੋਂ ਪੈਦਾ ਹੋਇਆ। ਪੁਰਾਣਾਂ ਦੇ ਅੰਦਰ ਇਹ ਲਿਖੀ ਹੋਈ ਕਥਾ ਸਾਰੀ ਮਿਲਦੀ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ, ਜਿਹੜਾ ਬ੍ਰਹਮਾ ਹੈ ਭਾਈ, ਇਹ ਤਾਂ ਉਸ ਵਿਸ਼ਨੂੰ ਦੀ ਨਾਭੀ ਦੇ ਵਿੱਚੋਂ ਜਿਹੜਾ ਕਮਲ ਦਾ ਫੁੱਲ ਪੈਦਾ ਹੋਇਆ ਤੇ ਕਮਲ ਦੇ ਫੁੱਲ ਵਿੱਚੋਂ ਅੱਗੇ ਬ੍ਰਹਮੇ ਦਾ ਜਨਮ ਹੋਇਆ, ਪੈਦਾ ਹੋਇਆ।
ਵੇਦ ਪੜ੍ਹੈ ਮੁਖ ਕੰਠ ਸਵਾਰ।
ਇਹ ਜਿਹੜਾ ਬ੍ਰਹਮਾ ਹੈ ਇਹਨੇ ਚਾਰ ਜਿਹੜੇ ਵੇਦ ਹਨ ਉਹ ਲਿਖਣਾ ਕੀਤੇ। ਜੇ ਕੋਈ ਕਹੇ ਵੀ ਫਿਰ ਜੇ ਬ੍ਰਹਮੇ ਨੇ ਵੇਦ ਲਿਖੇ ਨੇ, ਇਹ ਬ੍ਰਹਮਾ ਤੇ ਪਰਮੇਸ਼ਰ ਪਰਮਾਤਮਾ ਬਣ ਗਿਆ? ਨਹੀਂ ਭਾਈ, ਗੁਰਬਾਣੀ ਅੰਦਰ ਸਤਿਗੁਰੂ ਪਾਤਸ਼ਾਹ ਨੇ ਬਚਨ ਲਿਖੇ ਨੇ, ਚਾਰੇ ਵੇਦ ਬ੍ਰਹਮੇ ਕੋ ਦੀਏ। ਬ੍ਰਹਮੇ ਨੇ ਆਪ ਨਹੀਂ ਲਿਖ ਦਿੱਤੇ, ਬ੍ਰਹਮੇ ਦੇ ਅਨੁਭਵ ਦੇ ਅੰਦਰ ਪਰਮਾਤਮਾ ਨੇ ਉਹਨੂੰ ਦਿੱਤੇ ਨੇ ਵੀ ਆਹ ਕੁਝ ਲਿਖਣਾ, ਵਾਹਿਗੁਰੂ ਹੀ ਅਨੁਭਵ ਦੇਣ ਵਾਲਾ ਹੈ। ਇਹ ਜਿਹੜਾ ਬ੍ਰਹਮਾ ਹੈ ਫਿਰ ਇਹ ਕੀ ਕਰਦਾ? ਵੇਦ ਪੜ੍ਹੇ, ਵੇਦਾਂ ਨੂੰ ਪੜ੍ਹਦਾ ਹੈ। ਕਿਵੇਂ ਪੜ੍ਹਦਾ? ਆਪਣਾ ਮੁਖ ਜਿਹੜਾ ਹੈ ਰਸਨਾ ਨੂੰ ਚੰਗੀ ਤਰ੍ਹਾਂ ਸਵਾਰ ਕੇ ਤੇ ਕੰਠ ਜਿਹੜਾ ਆਪਣਾ ਗਲਾ ਉਹਨੂੰ ਸਰੀਲਾ ਬਣਾ ਕਰਕੇ ਪੜ੍ਹਦਾ ਰਿਹਾ। ਤੇ ਇਸ ਪ੍ਰਕਾਰ ਦੇ ਨਾਲ ਇਹ ਜਿਹੜੇ ਬ੍ਰਹਮਾ ਹੈ ਸਤਿਗੁਰੂ ਪਾਤਸ਼ਾਹ ਕਹਿੰਦੇ ਇਹ ਵੇਦਾਂ ਨੂੰ ਪੜ੍ਹਦਾ ਸੀ ਮੁਖ ਦੇ ਨਾਲ ਕੰਠ ਕਰ ਕਰਕੇ ਯਾਦ ਕਰ ਕਰਕੇ। ਇਹਨੇ ਚਾਰੇ ਵੇਦ ਜਿਹੜੇ ਯਾਦ ਕਰ ਲਏ, ਕੰਠ ਕਰ ਲਏ। ਬ੍ਰਹਮਾ ਜਿਹੜਾ ਸੀ ਵਿਸ਼ਨੂੰ ਦੀ ਉਹ ਨਾਭੀ ਵਿੱਚੋਂ ਕਵਲ ਦੇ ਫੁੱਲ ਵਿੱਚੋਂ ਪੈਦਾ ਹੋਇਆ, ਉਹ ਵੇਦਾਂ ਨੂੰ ਪੜ੍ਹਦਾ ਹੈ ਆਪਣੇ ਕੰਠ ਤੇ ਮੂੰਹ ਨੂੰ ਸਵਾਰ ਸਵਾਰ ਕਰਕੇ।
ਤਾਕੋ ਅੰਤ ਨ ਜਾਈ ਲਖਣਾ।
ਜਿਹੜਾ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਹੈ ਉਸ ਦਾ ਅੰਤ ਕਿਸੇ ਦੇ ਪਾਸੋਂ ਲਖਿਆ ਕਹੀਏ ਜਾਣਿਆ ਨਹੀਂ ਜਾ ਸਕਦਾ। ਆਮ ਬੰਦਾ ਕੀ ਜਾਣਨਾ ਕਰੇਗਾ? ਜਿਹਨੂੰ ਬ੍ਰਹਮੇ ਨੂੰ ਕਹਿੰਦੇ ਵੀ ਸੰਸਾਰੀ ਸੰਸਾਰ ਦੀ ਉਤਪਤੀ ਇਹ ਕਰਦਾ ਹੈ, ਉਹਦੇ ਕੋਲੋਂ ਵੀ ਪਰਮਾਤਮਾ ਦਾ ਜਿਹੜਾ ਅੰਤ ਉਹ ਨਹੀਂ ਜਾਣਿਆ ਜਾ ਸਕਦਾ।
ਆਵਤ ਜਾਤ ਰਹਿ ਗੁਬਾਰ।
ਇਹ ਜਿਹੜਾ ਬ੍ਰਹਮਾ ਹੈ ਇਹ ਆਵਤ ਤੇ ਜਾਤ ਦਾ ਅਰਥ ਜਾਂਦਾ ਆਉਂਦਾ ਤੇ ਜਾਂਦਾ ਰਿਹਾ। ਕੀ ਇਹਦਾ ਇਤਿਹਾਸ ਹੈ? ਜਿਸ ਵੇਲੇ ਇਹ ਨਾਭੀ ਦੇ ਵਿੱਚੋਂ ਕਵਲ ਫੁੱਲ ਚੋਂ ਇਹਦਾ ਜਨਮ ਹੋਇਆ ਤੇ ਇਹਨੂੰ ਆਕਾਸ਼ਬਾਣੀ ਹੋਈ ਕਿ ਇਹ ਬ੍ਰਹਮਾ ਤੂੰ ਇਸ ਕਵਲ ਦੀ ਨਾਲੀ ਵਿੱਚੋਂ ਪੈਦਾ ਹੋਇਆ। ਇਹਨੂੰ ਹੰਕਾਰ ਹੋ ਗਿਆ ਸੀ ਵੀ ਮੈਂ ਸਾਰੀ ਸ੍ਰਿਸ਼ਟੀ ਦਾ ਕਰਤਾ ਹਾਂ, ਆਲੇ ਦੁਆਲੇ ਕੁਝ ਦਿਸਦਾ ਨਹੀਂ, ਮੇਰੇ ਤੋਂ ਸਾਰੀ ਸ੍ਰਿਸ਼ਟੀ ਪੈਦਾ ਹੋਵੇਗੀ। ਜਦੋਂ ਆਕਾਸ਼ਬਾਣੀ ਹੋਈ ਵੀ ਨਾਭ ਕਮਲ ਦੇ ਵਿੱਚੋਂ ਤੂੰ ਪੈਦਾ ਹੋਇਆ, ਨਾਲੀ ਚੋਂ ਤੇਰਾ ਜਨਮ ਹੋਇਆ, ਕਹਿੰਦਾ ਇਹ ਕਿਵੇਂ ਹੋ ਸਕਦਾ ਹੈ? ਇਹਨੇ ਕਵਲ ਦੇ ਫੁੱਲ ਨੂੰ ਜਦੋਂ ਆਪਣੀ ਲੱਤ ਮਾਰੀ, ਉਹ ਕਮਲ ਨਰਮ ਹੋਣ ਕਰਕੇ ਹੇਠਾਂ ਝੁੱਕ ਗਿਆ। ਇਹਨੇ ਦੂਸਰੀ ਵਾਰ ਫਿਰ ਲੱਤ ਮਾਰੀ, ਉਹ ਹੇਠਾਂ ਝੁਕਿਆ। ਤੀਜੀ ਵਾਰ ਜਦੋਂ ਲੱਤ ਮਾਰੀ ਤੇ ਮੂਧੇ ਮੂੰਹ ਹੋ ਕੇ ਉਹ ਫੁੱਲ ਦੇ ਦੁਆਰਾ ਕਵਲ ਦੀ ਨਾਲੀ ਵਿੱਚ ਜਾ ਡਿੱਗਿਆ। ਜਦੋਂ ਕਵਲ ਦੀ ਨਾਲੀ ਵਿੱਚ ਡਿੱਗਿਆ ਤੇ 18 ਯੁੱਗ ਹੇਠਾਂ ਨੂੰ ਤੁਰਿਆ ਗਿਆ, ਕਵਲ ਦੀ ਨਾਲੀ ਦਾ ਅੰਤ ਨਹੀਂ ਆਇਆ। ਕਿਉਂਕਿ ਅਕਾਲ ਪੁਰਖ ਪਰਮਾਤਮਾ ਬਹੁਤ ਬੇਅੰਤ ਹੈ। ਪਰਮੇਸ਼ਰ ਦਾ ਅੰਤ ਕਿਹਨੇ ਪਾਉਣਾ? ਵਾਹਿਗੁਰੂ ਦੀ ਸ੍ਰਿਸ਼ਟੀ ਮਾਇਆ ਦਾ ਅੰਤ ਹੀ ਨਹੀਂ ਪੈਂਦਾ। ਕਵਲ ਦੀ ਨਾਲੀ ਕੀ ਮਾਇਆ ਹੈ? ਮਾਇਆ ਦੇ ਵਿੱਚੋਂ ਬ੍ਰਹਮਾ ਪੈਦਾ ਹੋਇਆ ਤੇ 18 ਯੁੱਗ ਹੇਠਾਂ ਨੂੰ ਤੁਰਿਆ ਗਿਆ, ਤੁਰਿਆ ਗਿਆ। ਜਦੋਂ ਮਾਣ ਟੁੱਟਣ ਲੱਗਿਆ, ਇਹਨੂੰ ਸਮਝ ਆਉਣ ਲੱਗੀ ਵੀ ਮੈਂ ਤਾਂ ਸੱਚਮੁੱਚ ਹੀ ਨਾਲੀ ਚੋਂ ਪੈਦਾ ਹੋਇਆ, ਫਿਰ 18 ਯੁੱਗ ਉੱਪਰ ਨੂੰ ਆਉਣ ਵਾਸਤੇ ਲੱਗ ਗਏ। 36 ਯੁੱਗ ਵਰਤਿਓ ਗੁਬਾਰੇ, ਗੁਰਬਾਣੀ ਅੰਦਰ ਸਤਿਗੁਰਾਂ ਪ੍ਰਮਾਣ ਦਿੱਤੇ ਨੇ, 36 ਯੁੱਗ ਲੱਗ ਗਏ ਇਹਨੂੰ ਕਵਲ ਦੀ ਨਾਲੀ ਵਿੱਚੋਂ ਬਾਹਰ ਨਿਕਲਣ ਲੱਗੇ ਇਹਨੂੰ। ਜਦੋਂ ਗੁਰੂ ਨਾਨਕ ਸਾਹਿਬ ਜੀ ਦਸਤਗੀਰ ਪੀਰ ਦੇ ਚੇਲੇ ਦੀ ਬਾਂਹ ਪਕੜ ਕੇ ਲੈ ਕੇ ਗਏ, ਅੱਖ ਖੋਲਣ ਤੇ ਮੀਚਣ ਦੇ ਫੁਰਨੇ ਅੰਦਰ ਸਤਿਗੁਰੂ ਨੇ ਲੱਖਾਂ ਪਤਾਲ ਤੇ ਲੱਖਾਂ ਆਕਾਸ਼ ਉਹਨੂੰ ਦਿਖਾ ਦਿੱਤੇ ਸਨ। ਫਿਰ ਉਹ ਚਰਨਾਂ ਤੇ ਝੁਕਿਆ ਸੀ, ਐਵੇਂ ਨਹੀਂ ਇਹ ਪੀਰ ਮੰਨਦੇ ਸਨ। ਇਸੇ ਤਰ੍ਹਾਂ ਪਰਮਾਤਮਾ ਵਾਹਿਗੁਰੂ ਦੀ ਜਿਹੜੀ ਮਾਇਆ ਬਹੁਤ ਬੇਅੰਤ ਹੈ, ਕਵਲ ਦੀ ਨਾਲੀ ਦਾ ਅੰਤ 36 ਯੁੱਗਾਂ ਤੱਕ ਬ੍ਰਹਮੇ ਕੋਲੋਂ ਵੀ ਨਹੀਂ ਜਾਣਿਆ ਗਿਆ। ਜਿਸ ਵਾਹਿਗੁਰੂ ਨੇ ਉਹ ਕਵਲ ਪੈਦਾ ਕੀਤਾ, ਜਿਸ ਪਰਮਾਤਮਾ ਨੇ ਉਹ ਵਿਸ਼ਨੂੰ ਨੂੰ ਬਣਾਇਆ, ਉਹ ਪਰਮਾਤਮਾ ਵਾਹਿਗੁਰੂ ਕਿੱਡਾ ਵੱਡਾ ਹੋਵੇਗਾ? ਉਸ ਦਾ ਅੰਤ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ, ਭਾਈ ਤਾਂ ਕੋ ਅੰਤ ਨਾ ਜਾਈ ਲਖਣਾ। ਕਿਸੇ ਦੇ ਪਾਸੋਂ ਉਹਦਾ ਅੰਤ ਨਹੀਂ ਜਾਣਿਆ ਜਾਂਦਾ। ਕਹਿਣ ਬੇਅੰਤ ਅੰਤ ਇਹੋ ਆਹੀ, ਉਹਨੂੰ ਬੇਅੰਤ ਸਰੂਪ ਕਹਿ ਦੋ ਪਰਮਾਤਮਾ ਨੂੰ, ਇਹਦੇ ਵਿੱਚ ਹੀ ਉਹਦਾ ਅੰਤ ਹੈ। ਅੰਤ ਕੋ ਪਾਹਣ ਜੋ ਗਏ ਸੇ ਆਏ ਅੰਤ ਗਵਾਏ, ਜਿਹੜਾ ਅੰਤ ਪਾਉਣ ਚੱਲੇ ਨੇ ਆਪਣਾ ਅੰਤ ਹੀ ਉਹਨਾਂ ਦਾ ਹੋ ਜਾਂਦਾ ਹੈ। ਇਸ ਲਈ ਸਤਿਗੁਰੂ ਜੀ ਨੇ ਇੱਥੇ ਸਿੱਖਿਆ ਦਿੱਤੀ ਹੈ ਕਿ ਆਵਤ ਜਾਤ ਰਹੇ ਗੁਬਾਰ। ਗੁਬਾਰ ਦਾ ਅਰਥ ਹੁੰਦਾ ਘੁੱਪ, ਹਨੇਰਾ। ਉਸ ਨਾਲੀ ਦੇ ਅੰਦਰ ਘੁੱਪ ਹਨੇਰੇ ਵਿੱਚ 36 ਯੁੱਗਾਂ ਦੇ ਤੱਕ ਬ੍ਰਹਮਾ ਕਦੇ ਹੇਠਾਂ ਨੂੰ ਜਾਤ ਜਾਂਦਾ ਰਿਹਾ ਤੇ 18 ਯੁੱਗ ਜਿਹੜੇ ਨੇ ਉੱਪਰ ਨੂੰ ਆਵਤ ਆਉਂਦਾ ਰਿਹਾ। ਉਹਦੇ ਕੋਲੋਂ ਵੀ ਪਰਮਾਤਮਾ ਦਾ ਅੰਤ ਨਹੀਂ ਪਿਆ ਹੈ।
क्यों बिसरहै मेरे प्राण आधार।
सतगुरां ने बेनती करन दा ढंग सिखाया कि ऐ गुरसिखा तू इउं बेनती करिया कर, हे प्रीतम तमा तो परे मेरे प्यारे वाहिगुरु जी क्यों बिसरे, तेरा जेड़ा स्वरूप है तेरा नाम है वह मेनू क्यों बिसरे, भुलना करे कदे भुलना नहीं चाहिदा। मेरे प्राण आधार तुसी मेरे प्राणा दा मेरे सवासा दा आधार कहिए आसरा बने हो, एक एक सवास दे नाल मैं तुहानू याद करदा रहा।
जाकी भगत करहे जन पूरे,
जिस परमात्मा वाहिगुरु दी भगती कोई जन सेवक बन के दास बन करके करदा ते ओनू पूरे दा अर्थ पूर्ण ज्ञानवान परमात्मा बना दिंदा। कोई भी बंदा भगती कर लवे, किसे भगत ने भगती कीती है, भगतां नूं किने जानना सी दुनिया अंदर जे भगती ना कर दे। भगत कबीर दे किन्ने मित्र होणगे, कौन उन्हां दा नाम जानदा। भगत रविदास जी दे किन्ने सज्जन होणगे दुनिया विच, कौन नाम जानदा है। जिन्हां ने भगती कीती ओ पूरे ज्ञानवान होके परमात्मा विच ही मिल जांदे ने। सतगुरु जी कहिंदे जिन्हां ने परमात्मा दे जान दास बन के सेवक बन के भगती कीती है ओ पूरे ज्ञानवान हो गए, पूरे परमात्मा दे विच ओ मिल जांदे हन।
मुन जन सेवै है गुर विचार,
जेडे ऐसे मुनि हन संसार विच रहण वाले जेडे जंगलां विच बैठ करके शांत रूप होके भगती करदे परमात्मा दी, ते जान दा अर्थ जेडे ऐसे मनुख हन ते सेवह गुर विचार, जेडे साध संगत जी इस प्रकार परमात्मा वाहिगुरु जी दी गुरु दी विचार द्वारा सेवा सेवन करदे ने उन्हां दा परमात्मा दे विच जा करके अभेदता हो जांदी, मलाप हो जांदा है। विश्राम दे के अस्थाई दे के सतगुरु उच्चारण करदे हन।
रब सस दीपक जाके त्रिभवन,
जेड़ा रब सूरज परमात्मा ने पैदा कीता है ते सस नाम चंद्रमा दा है, दीपक नाम जेडे दीवे हन सारे दुनिया दे अंदर जग दे, जां त्रिभवन कहिए तिन्ना लोकां नूं दीपक कहिए प्रकाश करन वास्ते, तिन्ना लोकां नूं चानण करन दे लई परमात्मा ने एक सूरज बनाया, एक सस कहिए चंद्रमा बनाया होया।
जोत मुरार,
इन्हां सारियां दे अंदर चाहे सूरज दी गल कर लो, चाहे चंद्रमा दी गल करिए, चाहे चानण दे साधन होर भी जड़े तारे आदिक ने, असमानी बिजली है, ये सबना अंदर एक परमात्मा मुरारी दी ही जोत बरत रही है। वाहिगुरु दी जोत तो बिना सूरज किवें चानण कर सकदा है। सब मह जोत जोत है सोए, तिस दे चानण सब मह चानण होए। चंद्रमा भी तां चमकदा है जे वाहिगुरु दी जोत है उहदे अंदर, तारे भी ओदी जोत नाल ही चमकदे ने, दीवे भी ओदी जोत नाल बलदे ने, असमानी बिजली है जिहड़ी चानण करन वाली मक्खी टटियाणा है, इह सारिआं अंदर परमात्मा दी जोत है। जदों ओदी जोत ना होवे इन्हां अंदर सूरज पुठे तवे वर्गा काला हो जांदा, जदों महापरलों आउंदी संसार ते चंद्रमा भी खत्म हो जांदा, तारे भी छुप जांदे ने, ਇਹ ਸਾਰੇ ਚਾਨਣ ਦੇ ਸਾਧਨ ਖਤਮ ਹੋ ਜਾਣੇ ਜਦੋਂ ਵਾਹਿਗੁਰੂ ਦੀ ਜੋਤ ਇਹਨਾਂ ਵਿੱਚੋਂ ਨਿਕਲ ਜਾਵੇਗੀ। ਇਸ ਲਈ ਸਤਿਗੁਰੂ ਪਾਤਸ਼ਾਹ ਮਹਾਰਾਜ ਇੱਥੇ ਸਿੱਖਿਆ ਦਿੰਦੇ ਨੇ ਇਹਨਾਂ ਸਾਰੀਆਂ ਜੋਤੀਆਂ ਦੇ ਅੰਦਰ ਪਰਮਾਤਮਾ ਦੀ ਜੋਤ ਹੀ ਵਰਤ ਰਹੀ ਹੈ। ਦੂਜਾ ਅਰਥ ਇਹ ਪੰਕਤੀ ਦਾ ਇਸ ਤਰ੍ਹਾਂ ਕੀਤਾ ਜਾਂਦਾ, ਰਾਵ ਸਸ ਦੀਪਕ ਜਾ ਕੇ ਤ੍ਰਿਭਵਨ। ਤ੍ਰਿਭਵਨ ਦਾ ਅਰਥ ਤਿੰਨਾਂ ਲੋਕਾਂ ਦੇ ਅੰਦਰ ਉਸ ਗੁਰਮੁਖ ਪਿਆਰੇ ਨੂੰ ਗਿਆਨ ਹੁੰਦਾ ਜਿਹਦੇ ਅੰਦਰ ਰਵ ਸਾਸ, ਰਵ ਨਾਮ ਸੂਰਜ ਦਾ, ਸੂਰਜ ਵਰਗਾ ਵਿਵੇਕ ਅੰਦਰ ਹੋਵੇ ਤੇ ਇਸ ਪ੍ਰਕਾਰ ਦੇ ਨਾਲ ਜਿਹੜਾ ਹੈ ਸਾਸ ਕਹੀਏ ਉਸ ਦੇ ਅੰਦਰ, ਤੇ ਜਿਹੜਾ ਐਸਾ ਗਿਆਨ ਆ ਜਾਵੇ, ਜਿਸ ਦੇ ਅੰਦਰ ਗਿਆਨ ਹੋਵੇਗਾ ਤੇ ਸਾਧ ਸੰਗਤ ਜੀ ਉਹ ਪਰਮਾਤਮਾ ਵਾਹਿਗੁਰੂ ਦੇ ਸਰੂਪ ਨੂੰ ਤਿੰਨਾਂ ਭਵਨਾਂ ਵਿੱਚ ਹੀ ਵੇਖ ਲੈਂਦਾ। फिर वह कहिंदा भी तिन्ना लोकां दे अंदर एक मरारी परमात्मा वाहिगुरु दी जोत ही वरत रही है।
गुरमुख होए सो अहनिस निर्मल,
जेडे गुरु दी सिख्या ते चलन वाले गुरमुख प्यारे ने ओ तां गुर सिख्या ते चल के अपना जीवन रात दिन ही निर्मल उजला बना लैंदे ने। दिन दे वक्त कीते कारज भी गुरमुख दे उजले ने, रात नू सुत्या होया सुपने विच कीते कारज भी गुरमुख दे उजले हन। जेड़ा गुरु दी सिख्या अनुसार चलदा उहदा जागना भी प्रवान है ते गुरमुख दा सोना भी प्रवान है। मनमुख बंदे दा जागना भी परवानिया नहीं जांदा ते सोना कित्थों परवानिया जावेगा। गुरु प्यारियां दे जिहड़े जीवन ने रात दिन ओ निर्मल उजले कर्मां नूं करदे हन।
मनमुख रहन अंधार,
जिहड़े मन दी सिख्या नूं मुख रख के चलण वाले मनमुख बंदे ने जी, साडा मन नहीं मनदा। मेरा मन तां इउं कहिंदा है मन ने कदों चंगी सिख्या देनी है। मन दे मगर चलण वाले मनमुख बंदे ओ अविद्या दी ऐसी अंधेरी रात दे अंदर ही ठोकरां खांदे हन।
सिद्ध समाद करहे नित झगरा,
जेडे सिद्ध लोक ने गोरख नाथ दे चेले जिन्हां दी 84 गिणती मन्नी है ओ समाधियां ला ला के बैठदे ने। समाधियां ला के की करदे, फिर ओ झगड़े करदे ने। कदे किसे दा कार्ज बिगाड़ दिता, कदे शक्ति नाल किसे दा काम ओदे विच बिघन पा दिता। इउं झगड़े ही खड़े कर दे समाधियां विच बैठ करके।
ओह लोचन क्या हेरा,
जेडे उन्हां नूं परमात्मा ने दो नेत्र दिते ने, सज्जा ते खब्बा दो दो अखां दितियां ने, क्या हेरा की ओदे नाल देख सकदे ने परमात्मा नूं। भाव सतगुरु कहिंदे परमात्मा नूं नहीं वेख सकदे। नानक से अखड़ियां बयान, जिन्नी डसंदो मां पिरी ओ नेत्र होर हन। ओ मन ते बुद्धि रूप नेत्र ने, विचार दी जोत होवे ओदे विच तां परमात्मा दे सरूप नूं वेख्या जांदा। ए जिहड़े नेत्र ने, इन्हां नाल ते अपना सिर नहीं दिखदा, कंड पिठ नहीं दिसदी है, नेत्रां दे परवट्टे पलकां नहीं दिसदियां, ते परमात्मा नूं किवें देख लैणगे। जेड़े दो नेत्र हन इन्हां दे द्वारा की देख सकदे ने। भाव सतगुरु कहिंदे समाधियां विच बैठ के झगड़े तां कर सकदे ने किसे नाल, परमात्मा नूं नहीं वेख सकदे।
अंतर जोत शब्द धुन जागै,
जिस वेले अंदर गुरु दे शब्द दी कमाई हो जावे, शब्द दे नाल कोई अंदरों जुड़ जावे, तां परमात्मा वाहिगुरु जी दी ऐसी जिहड़ी जोत है ओहदी धुनी प्रगट हो जांदी है। वाहिगुरु गुर मंत्र जपदा ते वाहिगुरु चलन लग जांदा अंदर। सत नाम तेरा परा पूर्वला, ओ नाम जपदा ते सत नाम प्रगट हो जावेगा। कोई मूल मंत्र दा अभ्यासी अंदर मूल मंत्र चला लैंदा, कोई बहुती कृपा वाला जपजी साहिब दी बाणी अंदर चला लैंदा है। ए गुरु दी मौज है ते गुरमुख प्यारे गुरसिखां दी भावना है। जेड़ा साध संगत जी अंदर जोत शब्द धुन जागे, गुरु दे शब्द दी कमाई करदा, अंदरों ज्योति दी जड़ी धुनी है ओनू जागे, प्रगट कर लैंदा, सख्यात कर लैंदा।
सतगुर झगरन बेरा,
जेडे जीव दे अंदर तीन प्रकार दे झगड़े शांकियां करके ने, प्रमाण गत परमेह गत परजय गत शांके बने ने, इन्हां करके फिर झगड़े हुंदे ने। जिथे शंका होवेगा ते उथे झगड़ा पवेगा। सतगुरु शांकी चुक दिंदे ने, सारे झगड़िया दा नवेड़ा आप ही कर दिंदे गुरमुखां दा।
सुर नर नाथ बेअंत अजोनी,
सुर जेडे देवते हन, नर मनुख हन, नाथ जेडे नौ गिणती इन्हां दी नौ नाथ ने, ए सारे अजोनी जन्मां तों रहत परमात्मा नूं बेअंत बेअंत ही कहिंदे हन।
ਸੱਚਾ ਮਹਿਲ ਅਪਾਰਾ।
ਜਿਹੜਾ ਸੱਚਾ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਉਹਦਾ ਮਹਿਲ ਕਿਹੜਾ ਹੈ? ਸੱਚ ਖੰਡ ਉਹਦਾ ਮਹਿਲ ਤੁਰੀਆ ਪਦ ਹੈ। ਇਹ ਅਪਾਰਾ ਪਾਰਾ ਵਾਰ ਤੋਂ ਰਹਿਤ ਹੈ, ਹੱਦ ਬੰਨੇ ਤੋਂ ਰਹਿਤ ਹੈ।
ਨਾਨਕ ਸਹਿਜ ਮਿਲੇ ਜਗ ਜੀਵਨ।
ਜਿਸ ਵੇਲੇ ਗੁਰੂ ਸਾਹਿਬ ਕਿਰਪਾ ਕਰਦੇ ਸਹਿਜ ਸ਼ਾਂਤੀ ਆ ਜਾਂਦੀ ਜ਼ਿੰਦਗੀ ਦੇ ਅੰਦਰ, ਸਹਿਜ ਗਿਆਨ ਆ ਜਾਂਦਾ, ਫਿਰ ਗਿਆਨਵਾਨਾਂ ਨੂੰ, ਟਿਕੇ ਹੋਏ ਹਿਰਦੇ ਵਾਲਿਆਂ ਨੂੰ, ਸਹਿਜ ਵਿੱਚ ਰਹਿਣ ਵਾਲਿਆਂ ਨੂੰ ਜਗਤ ਦਾ ਜੀਵਨ ਰੂਪ ਪਰਮਾਤਮਾ ਮਿਲ ਜਾਂਦਾ, ਪ੍ਰਾਪਤ ਹੋ ਜਾਂਦਾ।
ਆਦਰ ਕਰਹੋ ਨਿਸਤਾਰਾ।
ਤੇ ਇਸ ਤਰ੍ਹਾਂ ਆਪਾਂ ਵੀ ਬੇਨਤੀਆਂ ਕਰੀਏ ਕਿ ਹੇ ਅਕਾਲ ਪੁਰਖ ਪਰਮਾਤਮਾ, ਸਾਡੇ ਤੇ ਵੀ ਮਿਹਰ ਦੀ ਨਜ਼ਰ ਕਰੋ, ਸਾਡੇ ਉੱਪਰ ਵੀ ਮਿਹਰ ਦੀ ਜਿਹੜੀ ਐਸੀ ਨਜ਼ਰ ਪਾਉਣੀ ਕਰੋ, ਨਿਸ ਤਾਰਾ ਨਿਸ ਪਰਪੰਚ ਅਵਿਦਿਆ ਵਾਲੇ ਸੰਸਾਰ ਤੋਂ ਤਾਰਾ ਅਸੀਂ ਤਰ ਜਾਈਏ, ਮੁਕਤ ਹੋ ਜਾਈਏ। ਜੇ ਬੇਨਤੀ ਕਰਾਂਗੇ ਗੁਰੂ ਸਾਹਿਬ ਪਰਮਾਤਮਾ ਵਾਹਿਗੁਰੂ ਜ਼ਰੂਰ ਤਰੁੱਠੇਗਾ ਤੇ ਸਾਨੂੰ ਵੀ ਸੰਸਾਰ ਸਮੁੰਦਰ ਤੋਂ ਪਾਰ ਕਰ ਦੇਵੇਗਾ। ਇਹ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੱਜ ਅੰਮ੍ਰਿਤ ਵੇਲੇ ਪਾਵਨ ਸ੍ਰੀ ਮੁਖ ਵਾਕ ਸਮੁੱਚੀ ਕਾਇਨਾਤ ਨੂੰ ਸਾਂਝੇ ਰੂਪ ਦੇ ਵਿੱਚ ਬਖਸ਼ਿਆ। ਕਿਰਪਾ ਕਰਨ ਸਤਿਗੁਰੂ, ਸੁੰਦਰ ਵਿਚਾਰਾਂ ਸਭਨਾਂ ਦੇ ਮਨਾਂ ਤਨਾਂ ਵਿੱਚ ਲੀਨ ਹੋ ਜਾਣ, ਜਿਸ ਕਰਕੇ ਅਸੀਂ ਲੋਕ ਸੁਖੀਏ, ਪਰਲੋਕ ਸਹੇਲੇ ਹੋ ਸਕੀਏ। ਅਗਿਆਤ ਵਸ ਵਿਚਾਰ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ ਬਖਸ਼ਣੀ ਜੀ। ਆਓ ਅੰਤਲੀਆਂ ਪੰਗਤੀਆਂ ਪੜ੍ਹ ਕੇ ਇੱਥੇ ਵਿਸਰਾਮ ਦੇਈਏ ਜੀ।
ਸੁਰ ਨਰ ਨਾਥ ਬੇਅੰਤ ਅਜੋਨੀ, ਸੱਚ ਮਹਿਲ ਅਪਾਰਾ, ਨਾਨਕ ਸਹਿਜ ਮਿਲੇ ਜਗ ਜੀਵਨ, ਨਦਰ ਕਰਹੋ ਨਿਸਤਾਰਾ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।